ਸਤਨਾਮ ਸ੍ਰੀ। ਬਹੁਤ ਸਮੇਂ ਤੋਂ ਆਪ ਗੁਰੂ ਦਰਬਾਰ ਚ ਬੈਠੇ ਹਾਂ, ਕੀਰਤਨ ਕਰਨ ਵਾਸਤੇ ਮੈਨੂੰ ਆਗਿਆ ਹੋਈ ਹੈ। ਬਹੁਤ ਦੇਰ ਪਹਿਲਾਂ ਸਰਦਾਰ ਕੇਹਰ ਸਿੰਘ ਜੀ ਇਹਨਾਂ ਨੇ ਜ਼ਿਕਰ ਕੀਤਾ ਸੀ ਕਿ ਕੀਰਤਨ ਕਰਨਾ ਹੈ। ਮੈਂ ਕਿਹਾ ਮੈਂ ਨਹੀਂ ਕਰਨਾ। ਬੜੀ ਦੇਰ ਬਹੁਤ ਇਹਨਾਂ ਨੇ ਕਿਹਾ ਅਤੇ ਮੇਰੇ ਮੂੰਹ ਹੀ ਨਿਕਲਦਾ ਰਿਹਾ ਵੀ ਮੈਂ ਨਹੀਂ ਕਰਨਾ, ਤੁਸੀਂ ਆਪ ਇਹ ਕਰ ਲਿਓ। ਅੱਜ ਮੇਰਾ ਗਲਾ ਇੰਨਾ ਖਰਾਬ ਹੋ ਗਿਆ, ਤੁਸੀਂ ਸਾਰੇ ਸੁਣ ਰਹੇ ਹੋ ਅਤੇ ਬੋਲਣਾ ਵੀ ਔਖਾ ਹੋਇਆ ਅਤੇ ਮੇਰੇ ਮਨ ਇੱਕ ਵਾਰੀ ਮੇਰੇ ਕੀਰਤਨ ਚੱਗੇ ਹੋਇਆ ਸੀ, ਐਵੇਂ ਜਿਵੇਂ ਜਾਂ ਮੈਂ ਬਠੇਰੀ ਕੀਰਤਨ ਕਰ ਰਿਹਾ ਸੀ, ਉਸ ਦਿਨ ਐਵੇਂ ਜਿਵੇਂ ਗਲਾ ਖਰਾਬ ਹੋ ਕੇ ਮੇਰੇ ਤੋਂ ਗੁਰਸਤੋਤਰ ਨਹੀਂ ਸੀ ਪੜ੍ਹ ਗਈ। ਅਤੇ ਅੱਜ ਹੁਕਮ ਮੰਨ ਕੇ ਮੈਂ ਕੋਸ਼ਿਸ਼ ਤਾਂ ਕਰੂੰਗਾ ਅਤੇ ਤੁਸੀਂ ਧਿਆਨ ਦੇ ਨਾਲ ਸਰਵਣ ਕਰਿਓ ਅਤੇ ਜਿਹਾ ਜਿਹਾ ਵੀ ਗਲਾ ਸਾਥ ਦੇਗਾ ਉਸ ਤਰ੍ਹਾਂ ਦੇ ਆਪਾਂ ਸ਼ਬਦ ਪੜ੍ਹਦੇ ਰਹਾਂਗੇ, ਵਿਚਾਰ ਕਰਾਂਗੇ। ਸਤਸੰਗ ਜੀ, ਹੁਣੇ ਮੇਰੇ ਤੋਂ ਪਹਿਲਾਂ ਤੁਸੀਂ ਨਾਮ ਦੀ ਬਾਤ ਸੁਣ ਰਹੇ ਸੀ, ਨਾਮ ਜਪਣਾ ਚਾਹੀਦਾ ਹੈ, ਕਿਸ ਤਰ੍ਹਾਂ ਜਪਣਾ ਚਾਹੀਦਾ ਹੈ। ਨਾਮ ਜੋ ਹੈ ਇਹਨੂੰ ਸਮਝਣ ਦੀ ਲੋੜ ਹੈ ਪਹਿਲਾਂ ਵੀ ਨਾਮ ਕਹਿੰਦੇ ਕਿਉਂ ਨੇ। ਤੁਹਾਡੇ ਸਾਰਿਆਂ ਦੇ ਅੰਦਰ ਨਾਮ ਵੱਸਦਾ, ਜਿੰਨੇ ਵੀ ਹੈ ਨਾ, ਜੋ ਕੁਛ ਵੀ ਤੁਹਾਨੂੰ ਨਜ਼ਰ ਆਉਂਦਾ, ਚਾਹੇ ਧਰਤੀ ਆਉਂਦੀ ਹੈ, ਚਾਹੇ ਆਕਾਸ਼ ਆਉਂਦਾ, ਚਾਹੇ ਦਰਿਆ ਹੈ, ਚਾਹੇ ਦਰਖਤ ਨੇ, ਚਾਹੇ ਜਾਨਵਰ ਨੇ, ਚਾਹੇ ਪੰਛੀ ਨੇ ਉਹਨਾਂ ਵਾਲੇ, ਚਾਹੇ ਮਨੁੱਖ ਨੇ, ਇਹ ਨਾਮ ਤੋਂ ਬਗੈਰ ਕੋਈ ਚੀਜ਼ ਦੁਨੀਆਂ ਦੀ ਕਾਇਮ ਨਹੀਂ ਰਹਿ ਸਕਦੀ। ਕਿਉਂਕਿ ਨਾਮ ਇੱਕ ਕਰੰਟ ਹੈ, ਇੱਕ ਸ਼ਕਤੀ ਹੈ ਜਿਹਨੇ ਸਾਰੇ ਸੰਸਾਰ ਨੂੰ ਧਾਰਨ ਕਰਿਆ ਹੋਇਆ। ਇਹਦੇ ਵਿੱਚ ਮਨੁੱਖ ਦੇ ਅੰਦਰ ਇੱਕ ਸ਼ਕਤੀ ਹੈ ਕਿ ਇਹ ਨਾਮ ਤੱਕ ਪਹੁੰਚ ਸਕਦਾ, ਹੋਰ ਕਿਸੇ ਵਿੱਚ ਸ਼ਕਤੀ ਨਹੀਂ ਹੈ। ਮਹਾਰਾਜ ਕਹਿੰਦੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮਣ। ਉਹ ਨਾਮ ਜਿਹੜਾ ਹੈ ਉਹ ਹਰੇਕ ਦੇ ਹਿਰਦੇ ਵਿੱਚ ਹੈ। ਨਾਮ ਨੇ ਦਮਰਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਦਾ ਵਿਸਰਾਮ। ਇਹ ਦੇਹੀ ਚ ਹੈ, ਕੇਵਲ ਮਨੁੱਖਾ ਦੇਹੀ ਚ ਪ੍ਰਗਟ ਹੁੰਦਾ ਹੈ, ਹੋਰ ਕਿਤੇ ਹੁੰਦਾ ਨਹੀਂ ਹੈ। ਸੁਨ ਸਮਾਧ ਅਨੰਦ ਤੈਨਾਤ ਕਹਿਣ ਨਾ ਜਾਈਏ ਚੱਜ ਵਿਸਵਾਦ, ਇੰਨਾ ਆਨੰਦ ਹੈ ਕਿ ਦੱਸਿਆ ਨਹੀਂ ਜਾਂਦਾ, ਕਹਿ ਨਹੀਂ ਹੁੰਦਾ। ਸੋ ਉਹ ਨਾਮ ਦੀ ਪ੍ਰਾਪਤੀ ਕਰਕੇ ਅਸੀਂ ਨਾਮੀ ਵਿੱਚ ਲੀਨ ਹੋ ਜਾਂਦੇ ਹਾਂ, ਜੰਮਣ ਮਰਨ ਦਾ ਸਾਡਾ ਚੱਕਰ ਜਿਹੜਾ ਸਾਡੇ ਗਲ ਪਿਆ ਹੋਇਆ ਉਹ ਹਟ ਜਾਂਦਾ। ਇਸ ਕਰਕੇ ਜਿੰਨੇ ਵੀ ਮਹਾਂਪੁਰਸ਼ ਆਉਂਦੇ ਨੇ ਉਹ ਇੱਕੋ ਗੱਲ ਵਾਰ ਵਾਰ ਸਾਨੂੰ ਕਹਿੰਦੇ ਨੇ ਕਿ ਪਿਆਰੇ ਉਹ ਦੁਨੀਆਂ ਦੇ ਕੰਮਾਂ 'ਚ ਮਸਤ ਨਾ ਹੋਵੋ, ਬਾਲ ਬੱਚਿਆਂ 'ਚ ਮਸਤ ਨਾ ਹੋਵੋ, ਕਾਰੋਬਾਰਾਂ 'ਚ ਪਰਮੇਸ਼ਰ ਨੂੰ ਨਾ ਭੁੱਲੋ। ਆਹ ਸਮਾਂ ਆ ਗਿਆ ਤੁਹਾਨੂੰ ਨਾਮ ਜਪਣ ਦਾ, ਨਾਮ ਦੀ ਲੁੱਟਣ ਦਾ, ਜਿਹਦਾ ਮੁੱਲ ਇੰਨਾ ਹੈ ਕਿ ਸੰਸਾਰ 'ਚ ਕੋਈ ਨਹੀਂ ਜਿਹੜਾ ਨਾਮ ਦਾ ਮੁੱਲ ਦੱਸ ਸਕੇ। ਇਨਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣਦਾ, ਕੋਈ ਨਹੀਂ ਜਾਣਦਾ। ਪਰ ਭਾਗਾਂ ਵਾਲੇ ਬੰਦੇ ਨੇ ਜਿਹਨਾਂ ਦੇ ਮੱਥੇ 'ਚ ਲੇਖ ਲਿਖਿਆ ਹੁੰਦਾ ਉਹ ਇਹਦਾ ਪਿਆਰ ਦਾ ਆਨੰਦ ਮਾਣਦੇ, ਜਿੰਨਾ ਭਾਗ ਮਥਾਏ ਨਾਨਕ ਹਰ ਰੰਗ ਮਾਣਦੇ। ਉਹਦੀ ਲੁੱਟ ਲੁੱਟਣ ਵਾਸਤੇ ਮਹਾਂਪੁਰਸ਼ਾਂ ਨੇ ਵਾਰ ਵਾਰ ਸਾਨੂੰ ਉੱਚੀ ਉੱਚੀ ਹੋਕੇ ਦੇ ਦੇ ਕੇ ਇਸ ਤਰ੍ਹਾਂ ਦੇ ਨਾਲ ਸਾਨੂੰ ਖਬਰਦਾਰ ਕਰਕੇ ਜਗਾਇਆ। Thank you. ਸੰਸਾਰ ਵਿੱਚ ਦੁੱਖ ਨਹੀਂ ਸੀ ਬਣਾਇਆ, ਇਹ ਵਾਹਿਗੁਰੂ ਦਾ ਆਪਣਾ ਘਰ ਹੈ। ਇਹ ਜਗ ਸੱਚੇ ਕੀ ਹੈ ਕੋਸ਼ਲੀ, ਸੱਚੇ ਕਾ ਵਿੱਚ ਵਾਸ, ਇਹਦੇ 'ਚ ਵਾਹਿਗੁਰੂ ਵੱਸਦਾ। ਜਿੱਥੇ ਵਾਹਿਗੁਰੂ ਵਸੇ ਉੱਥੇ ਦੁੱਖ ਕਿਵੇਂ ਆ ਸਕਦਾ? ਮਹਾਤਮਾ ਬੁੱਧ ਨੇ ਇਹ ਗੱਲ ਕਹੀ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ। ਗੁਰੂ ਨਾਨਕ ਨੇ ਕਿਹਾ ਨਾ ਮਹਾਤਮਾ ਜੀ, ਐਂ ਲੋਕਾਂ ਦਾ ਦਿਲ ਨਾ ਤੋੜੋ, ਨਿਰਾਸ਼ਾਵਾਦ ਆ ਜਾਏਗਾ, ਲੋਕ ਕੰਮ ਕਰਨ ਤੋਂ ਹਟ ਜਾਣਗੇ, ਤਰੱਕੀ ਕੋਈ ਨਹੀਂ ਹੋਣੀ, ਸਾਰੇ ਆਤਿਆ ਧਰ ਹੱਥ ਰੱਖ ਕੇ ਬੈਠ ਜਾਣਗੇ, ਘਰ ਬਾਰ ਛੱਡ ਜਾਣਗੇ, ਸੰਸਾਰ ਦੀ ਮਰਿਆਦਾ ਵਿਗੜਜੂ। ਐਂ ਨਾ ਕਹੋ, ਦਿਲ ਨਾ ਤੋੜ, ਸੰਸਾਰ ਦੁੱਖਾਂ ਦਾ ਘਰ ਨਹੀਂ। ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਗੋਰਖ ਨਾਥ ਨੇ, ਹੇ ਨਾਨਕ, ਤੇਰੀ ਜੋ ਬਾਤ ਅਸੀਂ ਸੁਣਦੇ ਹਾਂ, ਤੇਰਾ ਬਚਨ ਸੁਣਦੇ ਹਾਂ, ਬਿਲਕੁਲ ਅਜੀਬ ਹੁੰਦਾ, ਦਿਲ ਨੂੰ ਲੱਗਦਾ, ਕਾਟ ਕਰਦਾ, ਪਰ ਫਿਰ ਸਾਡੇ ਮਨ ਵਿੱਚ ਤਰਕ ਆਉਂਦੀ ਹੈ। ਮਹਾਰਾਜ ਕਹਿੰਦੇ ਕਰੋ ਤਰਕ। ਕਹਿੰਦੇ ਤੁਸੀਂ ਇਹ ਕਹਿੰਦੇ ਹੋ ਕਿ ਸੰਸਾਰ ਸਾਰਾ ਵਾਹਿਗੁਰੂ ਦਾ ਰੂਪ ਹੈ, ਫਿਰ ਸੰਸਾਰ ਕਿਵੇਂ ਬਣ ਗਿਆ? ਇੱਥੇ ਚੰਗੇ ਮਾੜੇ ਕਿੱਥੋਂ ਆ ਗਏ? ਅਤੇ ਸੰਸਾਰ ਵਿੱਚ ਦੁੱਖ ਕਿਉਂ ਆ ਗਏ? ਅਤੇ ਸਾਡਾ ਤਾਂ ਖਿਆਲ ਹੈ ਕਿ ਵਾਹਿਗੁਰੂ ਜੀ ਨੇ ਸੰਸਾਰ ਕਰਿਆ ਹੀ ਪੈਦਾ ਦੁੱਖਾਂ ਦਾ। ਮਹਾਰਾਜ ਕਹਿੰਦੇ ਇਹ ਤਾਂ ਗਲਤ ਗੱਲ ਹੈ, ਸੰਸਾਰ ਤਾਂ ਸੁੱਖਾਂ ਦਾ ਬਣਾਇਆ, ਇਹਦੇ 'ਚ ਦੁੱਖ ਦਾ ਨਾਮ ਨਿਸ਼ਾਨ ਨਹੀਂ। ਪਰ ਇਹ ਦੁੱਖ ਤਾਂ ਆ ਗਿਆ ਵੀ ਸਾਡਾ ਕਨੈਕਸ਼ਨ ਟੁੱਟ ਗਿਆ ਵਾਹਿਗੁਰੂ ਦੇ ਨਾਲ। ਅਤੇ ਮਹਾਰਾਜ ਕਹਿਣ ਲੱਗੇ, ਸਵਾਲ ਇਹ ਸੀ ਕਿ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਸੰਸਾਰ ਕਿਵੇਂ ਪੈਦਾ ਹੋ ਗਿਆ, ਕਿਤ ਕਿਤ ਵਿਧ ਦੁੱਖ ਬਿਨ ਸਜਾਈ, ਕਿਵੇਂ ਜਿਹੜਾ ਸਾਨੂੰ ਦੁੱਖ ਲੱਗਿਆ ਹੋਇਆ ਇਹ ਕਿਵੇਂ ਹਟੇ? ਕੋਈ ਸੰਸਾਰ 'ਚ ਸੁਖੀਆ ਨਹੀਂ ਹੈ। ਭਾਲ ਕੇ ਦੇਖ ਲਓ, ਇੱਕ ਰਾਜੇ ਨੇ ਬੜਾ ਇਹ ਉੱਦਮ ਕਰਿਆ, ਇੱਕ ਮਹਾਤਮਾ ਦੇ ਪਾਸ ਜਾਂਦੇ ਹੁੰਦੇ, ਮਹਾਤਮਾ ਨੂੰ ਕਹਿਣ ਲੱਗੇ ਵੀ ਮਹਾਰਾਜ ਮੈਨੂੰ ਤੁਸੀਂ ਸੁਖੀ ਕਰ ਦਿਓ। ਮਹਾਤਮਾ ਕਹਿਣ ਲੱਗੇ, ਰਾਜਨ, ਐ ਸੁੱਖ ਨਹੀਂ ਹੁੰਦਾ, ਜਿਹੜੀਆਂ ਚੀਜ਼ਾਂ 'ਚੋਂ ਤੂੰ ਸੁੱਖ ਭਾਲਦਾ ਉਹ ਸੁੱਖ ਦੇਣ ਵਾਲੀਆਂ ਨਹੀਂ ਹੈ। ਬਹੁਤ ਖਹਿੜੇ ਪੈ ਗਏ। ਅਖੀਰ ਮਹਾਤਮਾ ਕਹਿੰਦੇ, ਚੰਗਾ, ਇੱਕ ਮੰਤਰ ਹੈ ਸਾਡੇ ਕੋਲ, ਉਹ ਤਾਂ ਹੁੰਦਾ ਹੈ ਜੇ ਤੂੰ ਇੱਕ ਕੱਪੜਾ ਲਿਆ ਦੇਵੇਂ। ਕਹਿਣ ਲੱਗੇ, ਜੀ ਕੱਪੜਾ ਕਿਹਾ ਜਾ? ਕਹਿੰਦੇ, ਕੱਪੜਾ ਉਸ ਬੰਦੇ ਦਾ ਹੋਵੇ ਜਿਹਨੇ ਕਦੇ ਦੁੱਖ ਨਾ ਦੇਖਿਆ ਹੋਵੇ। ਢਲੋਰੇ ਪਟਾ ਦਿੱਤੇ, ਸਾਰੀ ਰਿਆਸਤ ਵਿੱਚ ਖੋਜ ਕਰਨੀ ਸ਼ੁਰੂ ਕਰਤੀ, ਇਕੱਲੇ ਇਕੱਲੇ ਨੂੰ ਪੁੱਛਦੇ। ਕੋਈ ਕਹਿੰਦਾ, ਜੀ ਮੇਰਾ ਪਿਤਾ ਮਰ ਗਿਆ, ਮੇਰਾ ਮਨ ਦੁਖੀ ਹੋ ਗਿਆ। ਮਾਤਾ ਮਰ ਗਈ ਦੁਖੀ ਹੋ ਗਿਆ, ਕੋਈ ਕਹਿੰਦਾ ਮੇਰਾ ਪੁੱਤਰ ਵਿਛੜ ਗਿਆ ਦੁਖੀ ਹੋ ਗਿਆ ਜੀ, ਪੁੱਤਰ ਨਲਾਇਕ ਨਿਕਲ ਗਿਆ ਦੁਖੀ ਹੋ ਗਿਆ, ਮੇਰੇ ਭਰਾਵਾਂ ਨੇ ਮੇਰੇ ਨਾਲ ਧੋਖਾ ਕਰਿਆ ਮੈਂ ਦੁਖੀ ਹੋ ਗਿਆ, ਕੋਈ ਕਹਿੰਦਾ ਮੇਰਾ ਬੀਬੀ ਕਹਿੰਦੀ ਹੈ ਮੇਰਾ ਪਤੀ ਸ਼ਰਾਬ ਪੀਂਦਾ ਹੈ, ਮੈਂ ਬੜੀ ਦੁਖੀ ਹਾਂ। ਕੋਈ ਕੋਈ ਦੁੱਖ, ਕਿਸੇ ਨੂੰ ਕੋਈ ਦੁੱਖ, ਦੁੱਖਾਂ ਦਾ ਤਾਂ ਖਾਤਮਾ ਹੀ ਨਹੀਂ ਹੁੰਦਾ। ਮਹਾਰਾਜ ਨੇ ਦੁੱਖਾਂ ਦੀ ਗਿਣਤੀ ਬਹੁਤ ਵੱਡੀ ਕਰੀ ਹੈ। ਪੰਜ ਕਲੇਸ਼ ਨੇ ਮਨ ਦੇ ਅੰਦਰ, ਜਿਹੜੇ ਆਦਮੀ ਸਮਝਦਾ ਨਹੀਂ ਹੈ, ਲੇਕਿਨ ਬਹੁਤ ਭਿਆਨਕ ਕਲੇਸ਼ ਨੇ। ਵੱਡੇ ਵੱਡੇ ਦੁੱਖਾਂ ਨੂੰ ਮਹਾਰਾਜ ਨੇ ਗਿਣਿਆ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤਵਾਰ ਜਾਏ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ, ਵੈਦ ਨਾ ਭੋਲਾ ਦਾਰੂ ਲੈ। ਅਖੀਰ ਸਾਰੇ ਫਿਰਕੇ ਆ ਗਏ, ਕਹਿੰਦੇ ਮਹਾਰਾਜ ਕੋਈ ਵੀ ਬੰਦਾ ਸੁਖੀ ਨਹੀਂ ਮਿਲਿਆ ਤੇਰੀ ਰਿਆਸਤ ਦੇ ਅੰਦਰ, ਕੱਪੜਾ ਅਸੀਂ ਕਿਤੋਂ ਲੈਣਾ ਸੀ? ਕਹਿੰਦੇ ਫੇਰ ਤਲਾਸ਼ ਕਰੋ। ਇੱਕ ਬੰਦਾ ਨਦੀ 'ਚ ਨਾ ਰਿਹਾ ਸੀ, ਇਹਨਾਂ ਨੇ ਕਿਹਾ ਇਹ ਤਾਂ ਵੀ ਪੁੱਛ ਲਈਏ। ਇਸ਼ਨਾਨ ਕਰਦਾ ਸੀ, ਇੰਤਜ਼ਾਰ ਕਰਨ ਲੱਗੇ, ਇਸ਼ਨਾਨ ਕਰਿਆ, ਇੱਕ ਲੰਗੋਟੀ ਉਹਦੇ ਤੇਲ ਹੈ, ਇੱਕ ਉਹਨੇ ਪਾਟਿਆ ਹੋਇਆ ਕੁੜਤਾ ਪਾਇਆ ਹੈ। ਜਦ ਬਾਹਰ ਨਿਕਲਿਆ ਕਹਿਣ ਲੱਗੇ ਕਿਉਂ ਬਈ ਪ੍ਰੇਮੀਆ, ਸਾਨੂੰ ਪੁੱਛਣਾ ਤਾਂ ਚਾਹੀਦਾ ਨਹੀਂ, ਕਿਉਂਕਿ ਤੇਰੇ ਨਾਲੋਂ ਤਾਂ ਦੁਖੀ ਹੋਰ ਕੋਈ ਨਹੀਂ ਜਿਹਦੇ ਕੋਲ ਕੁੜਤਾ ਵੀ ਨਹੀਂ ਪਾਉਣ ਵਾਸਤੇ, ਸਿਰ ਦੇ ਉੱਤੇ ਕੋਈ ਦਸਤਾਰਾ ਵੀ ਨਹੀਂ ਬੰਨਣ ਵਾਸਤੇ, ਪਰ ਫਿਰ ਵੀ ਚਲੋ ਅਸੀਂ, ਸਾਡਾ ਫਰਜ਼ ਹੈ ਵੀ ਤੂੰ ਕਿੰਨਾ ਕੁ ਸੁਖੀ ਹੈ। ਕਹਿੰਦਾ ਤੁਹਾਨੂੰ ਕੀ ਅੰਦਾਜ਼ਾ ਦੱਸਾਂ, ਮੈਂ ਤਾਂ ਪੂਰਾ ਸੁਖੀ ਹਾਂ, ਮੈਨੂੰ ਕੋਈ ਦੁੱਖ ਨਹੀਂ ਹੈ ਕਿਸੇ ਕਿਸਮ ਦਾ। ਕਹਿੰਦੇ ਕਿਉਂ? ਕਹਿੰਦਾ ਮੈਂ ਆਪਣੀਆਂ ਵਾਸ਼ਨਾਵਾਂ 'ਤੇ ਕਾਬੂ ਪਾ ਲਿਆ, ਮੇਰੀ ਕੋਈ ਵਾਸ਼ਨਾ ਹੀ ਨਹੀਂ ਸੰਸਾਰ 'ਚ, ਮੈਂ ਕਿਸੇ ਤੋਂ ਕੁਛ ਲੈਣਾ ਹੀ ਨਹੀਂ ਹੈ। ਜੋ ਨਾ ਨਿਰਦਾਵੇ ਗਣੇ ਇੰਦਰ ਸੋ ਰੰਗ। ਉਸ ਵੇਲੇ ਕਹਿਣ ਲੱਗਿਆ ਪ੍ਰਸ਼ਾਦੇ ਦੀ ਵੀ ਆਸ ਨਹੀਂ ਰੱਖਦੇ, ਮਿਲ ਜਾਂਦਾ ਛਕ ਲੈਂਦੇ ਹਾਂ, ਨਹੀਂ ਭਜਨ ਕਰੀ ਜਾਂਦੇ। ਰਾਜੇ ਦੇ ਪਾਸ ਆ ਗਏ, ਕਹਿਣ ਲੱਗੇ ਮਹਾਰਾਜ ਸੁਖੀ ਤਾਂ ਲੱਭ ਗਿਆ, ਪਰ ਉਹਦੇ ਕੋਲ ਤਾਂ ਕੱਪੜਾ ਨਹੀਂ ਹੈ, ਕੋਈ ਵੀ ਪਾਟੇ ਹੋਏ ਕੱਪੜੇ ਨੇ ਉਹਦੇ ਪਾਏ ਹੋਏ, ਅਸੀਂ ਲਿਆਂਦੇ। ਅਤੇ ਬਾਦਸ਼ਾਹ ਨੂੰ ਗੱਲ ਸਮਝਾਈ ਮਹਾਤਮਾ ਨੇ, ਕਹਿਣ ਲੱਗੇ ਬਾਦਸ਼ਾਹ ਜਿਹੜਾ ਸੁੱਖ ਤੂੰ ਪਾਲਦਾ ਹੈ ਇਹ ਸੰਸਾਰ 'ਚੋਂ ਨਹੀਂ ਮਿਲਿਆ ਕਰਦਾ, ਨਾ ਸੰਸਾਰ ਦੀਆਂ ਵਸਤੂਆਂ 'ਚੋਂ ਮਿਲਦਾ, ਇਹ ਤਾਂ ਜਿਸ ਦੇ ਪਾਸ ਵੀ ਵੱਡੀਆਂ ਤੋਂ ਵੱਡੀਆਂ ਭਗੂਤੀਆਂ ਨੇ, ਸਵਰਗ ਲੋਕ ਦਾ ਰਾਜਾ ਇੰਦਰ ਜਿਹਦੇ ਕੋਲ ਇੱਥੇ ਦੇ ਚੱਕਰਵਰਤੀ ਬਾਦਸ਼ਾਹ ਨਾਲੋਂ 16 ਕਰੋੜ ਖਰਬ ਗੁਣਾ ਜ਼ਿਆਦਾ ਸੁੱਖ ਹੈ, ਅੰਦਾਜ਼ਾ ਲਾ ਲਿਓ ਕਦੇ ਜਰਬ ਦੇ। ਉਹ ਵੀ ਦੁਖੀ ਹੈ, ਸੰਸਦ ਦਾਨ ਦੇ ਇੰਦਰ ਆਇਆ, ਪਰਸ਼ੁਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਰੋਜੇ ਰੋਵੇ, ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਅਵਤਾਰਾਂ ਦੀਆਂ ਗੱਲਾਂ ਆ ਗਈਆਂ, ਵੱਡਿਆਂ ਵੱਡਿਆਂ ਦੀਆਂ ਆ ਗਈਆਂ, ਰੋਵੇ ਦਹਿਸ਼ਤ ਲੰਕ ਗਵਾਏ, ਜਿਨ ਸੀਤਾ ਆਉਂਦੀ ਡਾਰੂ ਆਏ, ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ, ਰੋਵੇ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ। ਅਖੀਰ ਮਹਾਰਾਜ ਗਿਣਦੇ ਗਿਣਦੇ ਸ਼ੇਖਾਂ ਦਾ, ਮਸਾਇਕਾਂ ਦਾ, ਰਾਜਿਆਂ ਦਾ, ਕੰਨ ਪਾਲਣ ਵਾਲਿਆਂ ਦਾ, ਧਨੀਆਂ ਦਾ, ਅਖੀਰ ਦੇ ਉੱਤੇ ਫਰਮਾਨ ਕਰਦੇ ਹਾਂ ਕਿ ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਫਿਰ ਸੁੱਖ ਹੈ ਨਹੀਂ, ਫਿਰ ਤਾਂ ਸਾਨੂੰ ਵੀ ਮੰਨ ਲੈਣਾ ਚਾਹੀਦਾ ਵੀ ਵਾਹਿਗੁਰੂ ਨੇ ਦੁੱਖਾਂ ਦਾ ਘਰ ਬਣਾਤਾ ਸੰਸਾਰ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਓ, ਇੱਥੇ ਨਾ ਖੜ੍ਹੇ ਹੋ, ਗਾਂ ਵਾਲੀ ਗੱਲ ਵੀ ਸੁਣ ਲਓ। ਗੋਰਖ ਨੂੰ ਮਹਾਰਾਜ ਕਹਿਣ ਲੱਗੇ, ਗੋਰਖਨਾਥ ਇਹ ਇੱਥੇ ਤੱਕ ਤਾਂ ਦੁਖੀ ਨੇ ਸਾਰੇ, ਜਿਹੜੇ ਉਹ ਦੁਖੀ ਨੇ ਜਿਹੜੇ ਪ੍ਰਕਿਰਤੀ ਦੇ ਵਿੱਚੋਂ, ਪਦਾਰਥਾਂ ਦੇ ਵਿੱਚੋਂ ਸੁੱਖ ਭਾਲਦੇ, ਉਹਨਾਂ ਨੂੰ ਸੁੱਖ ਦਾ ਨਾਮ ਨਿਸ਼ਾਨ ਦਾ ਵੀ ਨਹੀਂ ਪਤਾ ਲੱਗਦਾ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਚੰਡੀਗੜ੍ਹ ਅਤੇ ਦਿੱਲੀ ਦੀਆਂ, ਬੰਬੇ ਦੀਆਂ ਕੋਠੀਆਂ ਦੀ ਗੱਲ ਮਹਾਰਾਜ ਕਰਦੇ ਨੇ, ਬਈ ਹੀਰੇ ਅਤੇ ਮੋਤੀ ਲਾ ਕੇ ਉਹਨਾਂ ਦੀ ਸਜਾਵਟ ਕੀਤੀ ਹੋਵੇ, ਦਰਵਾਜ਼ਿਆਂ ਦੇ ਉੱਤੇ ਸੋਨੇ ਦੀਆਂ ਪਲੇਟਾਂ ਲੱਗੀਆਂ ਹੋਣ, ਚੰਦਨ ਦੀ ਸੁਗੰਧੀ ਆਉਂਦੀ ਹੋਵੇ, ਮਨ ਇੱਛੇ ਸੁੱਖ ਮਾਣ ਦਾ ਕਿਛ ਨਾਏ ਸੂਰੇ। ਜਿਹੜੇ ਚੀਜ਼ ਨੂੰ ਜੀ ਕਰੇ ਉਹ ਸੁੱਖ ਪ੍ਰਾਪਤ ਹੋ ਜਾਵੇ, ਕੋਈ ਤੰਗੀ ਨਾ ਆਵੇ, ਕਿਸੇ ਸੁੱਖ ਤੋਂ ਦੁੱਖ ਨਾ ਪ੍ਰਾਪਤ ਹੋਵੇ। ਪਰ ਜੇ ਵਾਹਿਗੁਰੂ ਚਿੱਤ ਨਹੀਂ ਆਉਂਦਾ, ਸੋਬਰਵ ਚਿੱਤ ਨਾ ਆਵੇ, ਵਿਸ਼ਟਾ ਕੇ ਕੀੜਾ, ਵਾਹਿਗੁਰੂ ਨਹੀਂ ਯਾਦ ਆਉਂਦਾ, ਵਿਸ਼ਟਾ ਦਾ ਕੀੜਾ, ਬਿਨਾਂ ਨਾਮ ਨਾਲ ਸ਼ਾਂਤ ਹੋਏ ਕਿਦ ਵਿਧ ਬਣ ਕੀੜੇ। ਫਿਰ ਸੁਖੀ ਕੌਣ ਹੈ? ਮਹਾਰਾਜ ਕਹਿੰਦੇ ਸੁਖੀ ਉਹ ਹੈ ਭਾਈ ਮੰਨੇ ਨਾ ਸੋਈ ਜਿਣ ਜਾਏ, ਜਿਹੜਾ ਨਾਮ ਦੇ ਵਿੱਚ ਵਿਸ਼ਵਾਸ ਲੈ ਆਵੇ। ਨਾਮ ਦੀ ਸ਼ਕਤੀ ਵਾਹਿਗੁਰੂ ਦੀ ਸ਼ਕਤੀ ਹੈ, ਸਾਰੇ ਪਰਿਪੂਰਨ ਹੈ, ਕੋਈ ਥਾਂ ਨਹੀਂ ਜਿੱਥੇ ਉਹ ਨਹੀਂ। ਜਿਹਦਾ ਇਹਦੇ ਉੱਤੇ ਵਿਸ਼ਵਾਸ ਆ ਗਿਆ, ਜਿਹਨੇ ਨਾਮ ਨੂੰ ਮੰਨ ਲਿਆ, ਉਹ ਤਾਂ ਕਹਿੰਦੇ ਸੁਖੀ ਆ, ਉਹ ਹੀ ਕਰਮ ਨਾ ਲੇਖੇ ਲਾਏ, ਬਾਕੀ ਕਰਮ ਲੇਖੇ 'ਚ ਨਹੀਂ ਲੱਗਦੇ। ਉਹ ਆਦਮੀ ਚਾਹੇ ਕਿੰਨਾ ਹੀ ਗਰੀਬ ਹੈ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਟੁੱਟੀ ਹੋਈ ਝੌਂਪੜੀ 'ਚ ਰਹਿੰਦਾ ਹੋਵੇ, ਕੱਪੜੇ ਪਾਟੇ ਹੋਏ ਹੋਣ। ਜਾਤ ਨਾ ਪੱਤ ਨਾ ਅਦਰੋ ਧਿਆਨ ਪਰਵਾਨਾ, ਨਾ ਕੋਈ ਜਾਤ ਹੈ ਨਾ ਪੱਤ ਹੈ, ਜੰਗਲਾਂ 'ਚ ਘੁੰਮਦਾ ਮਿੱਤਰ ਨਾ ਇਸ ਤਨ ਰੂਪਹੀਣ ਕਿ ਸਾਥ ਨਾ ਸਿਰਨਾ, ਨਾ ਕੋਈ ਮਿੱਤਰ ਹੈ ਨਾ ਕੋਈ ਸਾਥ ਹੈ ਨਾ ਸੋਹਣਾ। ਫਿਰ ਜੇ ਉਹਦਾ ਮਨ ਨਾਮ ਨਾ ਲੱਗਿਆ ਹੋਇਆ, ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਨਾਮ ਨਾਲ ਮਨ ਭਿੱਜ ਗਿਆ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਉਹ ਰਾਜਾ ਵੀ ਕਿਹਾ ਜਾ ਜਾਂ ਤਾਂ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਬੇਤਨ, ਜਿਹਦਾ ਕਿਹਾ ਜਾ ਦਰਗਾਹ ਵੀ ਮੰਨਦੀ ਹੈ ਉਹ ਕਿਸੇ ਨੂੰ ਨਿਗਾਹ ਥੱਲੇ ਲਿਆਉਂਦਾ। ਫਿਰ ਧਰਮ ਰਾਜਾ ਵੀ ਖੜਾ ਹੁੰਦਾ ਉਹਨੂੰ ਦੇਖ ਕੇ, ਇੱਥੋਂ ਬੈਠਾ ਹੁਕਮ ਭੇਜਦੇ ਬਈ ਇਹਦੇ ਔਲਾਦ ਨਹੀਂ ਹੁੰਦੀ, ਲਿਖਦੇ ਇਹਦੇ ਮੱਥੇ ਦੇ ਅੰਦਰ। ਬੀਟੋ ਪਵਰ ਵਰਤ ਲਈ ਦੇ ਤੇ, ਬਿਮਾਰ ਹੈ ਬੰਦਾ ਕਹਿੰਦਾ ਰਾਜੀ ਹੋ ਜਾਏਗਾ, ਕੋਈ ਨਾ ਫਿਕਰ ਨਾ ਕਰ, ਨਾ ਕੋਈ ਦਵਾਈ ਖਾਧੀ ਹੈ ਨਾ ਕੁਛ ਕਰਿਆ, ਰਾਜੀ ਹੋ ਜਾ। ਕਹਿੰਦੇ ਰਾਜਾ ਤਾਂ ਉਹ ਹੈ ਜਿਹਦਾ ਕਿਹਾ ਹੁਕਮ ਸਾਰੇ ਹੀ ਮੰਨਦੇ। ਮਹਾਰਾਜਾ ਰਣਜੀਤ ਸਿੰਘ ਅਟਕ ਦੀ ਫੌਜ ਲੈ ਕੇ ਅਟਕ ਦੇ ਵਿੱਚ ਅਟਕ ਤੋਂ ਪਾਰ ਜਾਣਾ ਚਾਹੁੰਦਾ ਹੈ। ਜਮਰੌਦ ਦਾ ਕਿਲਾ ਪਠਾਣਾ ਨੇ ਘੇਰਿਆ ਹੋਇਆ, ਹਰੀ ਸਿੰਘ ਨਲੂਆ ਸ਼ਹੀਦ ਹੋ ਚੁੱਕਿਆ। ਮਹਾਂ ਸਿੰਘ ਨੇ ਚਿੱਠੀ ਲਿਖੀ ਕਿ ਮਹਾਰਾਜ ਛੇਤੀ ਤੋਂ ਛੇਤੀ ਪਹੁੰਚ ਜਾਓ, ਜੇ ਪਠਾਣਾ ਨੇ ਜਮਰੌਦ ਜਿੱਤ ਲਿਆ ਲਾਹੌਰ ਤੇ ਉਰੇ ਨਹੀਂ ਇਹਨਾਂ ਨੇ ਖੜਨਾ, ਐਡਾ ਬੜਾ ਇਲਗਾਰ ਹੈ, 5-4 ਲੱਖ ਬੰਦਾ ਸਿਰ ਤੇ ਕੱਫਣ ਬੰਨ ਕੇ ਲੜਨ ਨੂੰ ਆਇਆ ਹੋਇਆ, ਇੱਥੇ ਹੀ ਰੋਕਿਆ ਜਾਵੇ। ਅਟਕ ਦੇ ਕੰਢੇ ਪਹੁੰਚ ਜਾਂਦੇ, ਉੱਥੇ ਮਹਾਰਾਜਾ ਹੈਰਾਨ ਹੋ ਗਿਆ ਵੀ ਦਰਿਆ ਤਾਂ ਚੜਿਆ ਹੋਇਆ, ਹੁਣ ਕੀ ਕੀਤਾ ਜਾਵੇ, ਫਲੱਡ ਆਇਆ ਹੋਇਆ, ਕਿਸ਼ਤੀ ਪੈਂਦੀ ਨਹੀਂ, ਫੌਜ ਲੰਘਾਉਣੀ ਹੈ। ਉਸ ਵੇਲੇ ਰਾਜਿਆਂ ਦਾ ਰਾਜਾ ਬਾਬਾ ਵੀਰ ਸਿੰਘ ਭਾਈ ਦਿਆਲ ਸਿੰਘ ਦੀ ਸੰਪਰਦਾ ਚੋਂ ਜਿਹੜੇ ਮਹਾਂਪੁਰਸ਼ ਉਸ ਵੇਲੇ ਹਾਜ਼ਰ ਸਨ ਉਹ ਨਾਲ ਜਾ ਰਹੇ ਨੇ, ਆ ਕੇ ਕਿਹਾ ਬਾਬਾ ਜੀ ਕਿਰਪਾ ਕਰੋ। ਕਹਿਣ ਲੱਗੇ ਕੋਈ ਨਾ ਪਰਵਕਾਰ, ਬਸ ਆਪਾਂ ਦਰਿਆ ਨੂੰ ਬੇਨਤੀ ਕਰ ਲੈਂਦੇ ਹਾਂ। ਦਰਿਆ ਦੇ ਕੰਢੇ ਖੜ੍ਹੇ ਹੋ ਕੇ ਕਹਿਣ ਲੱਗੇ, ਕਹਿੰਦੇ ਅਟਕ ਥੋੜ੍ਹੀ ਦੇਰ ਅਟਕ ਜਾ ਤੂੰ, ਅਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ ਰਾਜੇ ਦੇ। ਉਸੇ ਵੇਲੇ ਹਾਥੀ ਲੈ ਕੇ ਵਿੱਚ ਵੜ ਗਏ, ਗਿੱਟੇ ਗਿੱਟੇ ਪਾਣੀ ਹੋ ਗਿਆ, ਸੁਖਨੀ ਸਾਹਿਬ ਪੜ੍ਹਨਾ ਸ਼ੁਰੂ ਕਰਤਾ। 2 ਘੰਟੇ ਪੜ੍ਹੀ ਗਏ, ਮਹਾਰਾਜ ਨੇ ਸਾਰੀ ਫੌਜ ਲੰਘਾ ਲਈ, 1 ਕੰਪਨੀ ਰਹਿ ਗਈ। ਉਹਦੇ ਮਨ 'ਚ ਕੰਪਨੀ ਵਾਲੇ ਨਾਸਤਿਕ ਸੀ, ਕਹਿਣ ਲੱਗੇ ਲੈ ਦਰਿਆ ਆਪੇ ਉਤਰਿਆ, ਬਾਬਾ ਕ੍ਰੈਡਿਟ ਲੈ ਰਿਹਾ, ਆਪਾਂ ਜਦ ਚੱਲਾਂਗੇ ਜਾਂ ਸੁਖਨੀ ਸਾਹਿਬ ਖਤਮ ਹੋ ਜਾ। ਬਾਬਾ ਜੀ ਨੇ ਝੰਡੀ ਖੜੀ ਕਰਤੀ ਵੀ ਸੁਖਨੀ ਸਾਹਿਬ ਦੀ ਆਖਰੀ ਅਸ਼ਟਪਦੀ ਰਹਿ ਗਈ। ਹੌਲੀ ਹੌਲੀ ਤੁਰੇ ਜਾਂਦੇ ਨੇ, ਸੁਖਨੀ ਸਾਹਿਬ ਪੜ੍ਹਦੇ ਜਾਂਦੇ, ਅਤੇ ਇੱਧਰੋਂ ਫੌਜ ਕੰਪਨੀ ਵਿੱਚ ਵੜ ਗਈ। ਜਦੋਂ ਅੱਧ 'ਚ ਗਈ ਬਾਬਾ ਜੀ ਬਾਹਰ ਚਲੇ ਗਏ, ਉਸੇ ਵੇਲੇ ਉੱਡੀ ਉਹ ਛੱਲ ਆਈ, ਕੰਪਨੀ ਰੋੜ ਕੇ ਲੈ ਗਈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਬਾਬਾ ਜੀ ਕੰਪਨੀ ਰੁੜ ਗਈ। ਕਹਿੰਦੇ ਭਾਈ ਇੰਨੀ ਕੁ ਤਾਂ ਬੜੀ ਖਵਾਜਾ ਖਿਜਰ ਨੇ ਲੈਣੀਆਂ ਸੀ, ਨਾਸਤਿਕ ਸੀਗੇ ਮੰਨਦੇ ਨਹੀਂ ਸੀ, ਸੋ ਨਾਮ ਵਾਲੇ ਦਾ ਕਿਹਾ ਕਹਿਣਾ ਦਰਿਆ ਵੀ ਮੰਨਦੇ। ਇੱਕ ਬਾਬਾ ਫਕੀਰ ਚੰਦ ਬੇਦੀ ਹੋਏ ਨੇ, ਆਪ ਡੇਰਾ ਬਾਬਾ ਨਾਨਕ ਰਿਹਾ ਕਰਦੇ ਸੀ, ਬਾਬਾ ਸਾਧ ਸਿੰਘ ਜੀ ਉਨੇ ਵਾਲੇ ਜੋ ਗੁਰੂ ਨਾਨਕ ਪਾਤਸ਼ਾਹ ਤੋਂ 10ਵੀਂ ਥਾਂ 'ਤੇ ਸੀ। ਆਪ ਸੰਗਤਾਂ ਦਾ ਉਧਾਰ ਕਰਦੇ ਕਰਦੇ ਡੇਰਾ ਬਾਬਾ ਨਾਨਕ ਗਏ, ਉੱਥੇ ਸੰਗਤਾਂ ਕਹਿਣ ਲੱਗੀਆਂ ਬਾਬਾ ਜੀ ਸਾਨੂੰ ਇੱਕ ਬੜਾ ਦੁੱਖ ਹੈ, ਆਪ ਕਿਰਪਾ ਕਰੋ। ਕਹਿਣ ਲੱਗੇ ਕੀ ਦੁੱਖ ਹੈ? ਕਹਿੰਦੇ ਮਹਾਰਾਜ ਜੇਠ ਦੇ ਮਹੀਨੇ ਰਾਵੀ ਉਛਲ ਰਹੀ ਹੈ, ਅਚਾਨਕ ਨਾ ਮੀਂਹ ਨਾ ਕੁਛ ਸਾਡੇ ਘਰਾਂ 'ਚ ਆ ਵੜਦੀ ਹੈ। ਕਹਿੰਦੇ ਕੀ ਗੱਲ ਹੈ? ਤਾਂ ਦਰਿਆ ਉਛਲਿਆ ਨਹੀਂ ਕਰਦਾ, ਮਰਿਆਦਾ 'ਚ ਰਹਿੰਦਾ। ਕਹਿੰਦੇ ਮਹਾਰਾਜ ਇੱਥੇ ਇੱਕ ਸੰਤ ਸੀਗਾ ਫਕੀਰ ਚੰਦ, ਆਪਣੀ ਉਹ ਬੰਸ ਗੁਰੂ ਨਾਨਕ ਦੀ ਬੰਸ ਵਿੱਚੋਂ ਸੀ। ਇੱਕ ਦਿਨ ਉਹਦੀਆਂ ਮੱਝਾਂ ਟੋਬੇ 'ਚ ਲਿਬੜ ਗਈਆਂ ਗਾਰੇ ਨਾਲ, ਇੱਥੇ ਖੜ੍ਹੇ ਹੋ ਕੇ ਹਾਕ ਮਾਰੀ, ਕਹਿੰਦਾ ਰਾਵੀਏ ਸਾਡੇ ਪਿੰਡ ਦਾ ਟੋਬਾ ਭਰ ਕੇ ਜਾ। ਕਹਿੰਦੇ ਰਾਵੀ ਉਛਲੀ, ਟੋਬਾ ਭਰ ਗਈ, ਅਤੇ ਨਾਲ ਹੁਕਮ ਕਰਤਾ ਵੀ ਹਰ ਸਾਲ ਭਰੀ, ਪਾਣੀ ਨਾ ਸਾਡੇ ਟੋਬਿਆਂ ਦਾ ਖਤਮ ਹੋਵੇ। ਕਹਿੰਦੇ ਮਹਾਰਾਜ ਜਦ ਤੋਂ ਅਸੀਂ ਬੜੇ ਦੁਖੀ ਹਾਂ, ਘਰਾਂ 'ਚ ਪਾਣੀ ਆਵੜਦਾ, ਐਡੀ ਛੱਲ ਆਉਂਦੀ ਹੈ। ਬਾਬਾ ਜੀ ਕਹਿੰਦੇ ਚਲੋ ਇੱਕ ਸੰਤ ਨੇ ਉਹਨੂੰ ਹੁਕਮ ਦੇ ਤਾ, ਆਪਾਂ ਚੱਲਦੇ ਹਾਂ। ਦਰਿਆ ਦੇ ਕੰਢੇ ਜਾ ਕੇ ਕੜਾਹ ਪ੍ਰਸ਼ਾਦ ਤਿਆਰ ਕਰਾਇਆ, ਅਰਦਾਸ ਕੀਤੀ। ਕਹਿਣ ਲੱਗੇ ਲੈ ਰਾਵੀਏ ਤੈਨੂੰ ਮਹਾਂਪੁਰਸ਼ਾਂ ਦੇ ਬਚਨ ਤੋਂ ਅਸੀਂ ਮੁਕਤ ਕਰਦੇ ਹਾਂ, ਹੁਣ ਤੂੰ ਕੰਢਿਆਂ ਦੇ ਅੰਦਰ ਮਰਿਆਦਾ ਨਾਲ ਚੱਲੇ। ਰਾਜਾ ਕੌਣ ਹੋਇਆ ਸੰਸਾਰ ਦਾ? ਇਹ ਰਾਜੇ ਜਿਹਨਾਂ ਦੇ ਕੋਈ ਆਖੇ ਵੀ ਨਹੀਂ ਲੱਗਦਾ, ਦੁੱਖਾਂ 'ਚ ਫਸੇ ਹੋਏ ਨੇ। ਰਾਜਾ ਤਾਂ ਉਹ ਹੈ ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮੰਨ ਕੇ। ਗੁਰੂ ਨਾਨਕ ਕਹਿਣ ਲੱਗੇ ਗੋਰਖ ਇਹ ਸੰਸਾਰ ਤਾਂ ਬਣ ਗਿਆ, ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਏ, ਨਾਮ ਨੂੰ ਭੁੱਲ ਕੇ ਸੰਸਾਰ ਦੁਖੀ ਹੋ ਗਿਆ। ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ, ਨਾਮ ਤਾਂ ਜਪਦਾ ਨਹੀਂ ਅਤੇ ਕਹਿੰਦਾ ਮੈਂ ਸੁਖੀ ਹੋ ਜਾਂ, ਜੁਹਾਰੀ ਹੈ ਕਹਿੰਦੇ। ਸੋ ਮਹਾਰਾਜ ਕਹਿੰਦੇ ਨਾਮ ਨੂੰ ਭੁੱਲ ਜਾਣਾ ਹੀ ਦੁੱਖ ਹੈ, ਦੁੱਖ ਤਦੇ ਜਾਂ ਵਿਸਰ ਜਾ। ਕੋਟ ਵਿਘਨ ਤਿਸ ਲਾਗ ਤੇ ਜਿਸ ਨੂੰ ਵਿਸਰਿਆ ਨਾ ਹੋ, ਕਰੋੜਾਂ ਵਿਘਨ ਲੱਗਦੇ ਨੇ ਜਿਹਨੂੰ ਨਾਮ ਭੁੱਲ ਜਾਵੇ। ਸੋ ਨਾਮ ਸਾਨੂੰ ਇਹ ਪਤਾ ਲੱਗ ਗਿਆ ਇਸ ਗੁਪਤ ਭੇਤ ਦਾ ਕਿ ਨਾਮ ਨੂੰ ਭੁੱਲਣ ਨਾਲ ਦੁੱਖ ਹੁੰਦਾ, ਜੇ ਨਾਮ ਯਾਦ ਹੋ ਜਾਵੇ। ਮਹਾਰਾਜ ਕਹਿੰਦੇ ਪ੍ਰਭੂ ਦਾ ਜੇ ਸਿਮਰਨ ਕਰਿਆ ਜਾਵੇ, ਜੇ ਤਾਂ ਪ੍ਰਭੂ ਭੁੱਲ ਜਾਵੇ। ਕੋਟ ਵਿਘਨ ਤਿਸ ਲਾਗ ਤੇ ਜਿਸ ਨੂੰ ਵਿਸਰਿਆ ਨਾ ਹੋ, ਕਰੋੜਾਂ ਵਿਘਨ ਲੱਗਦੇ ਨੇ, ਜੇ ਯਾਦ ਆ ਜਾਵੇ ਕਰੋੜਾਂ ਵਿਘਨਾਂ ਦਾ ਖਾਤਮਾ ਹੋ ਜਾਵੇ। ਪ੍ਰਭ ਸਿਮਰਤ ਕਛ ਵਿਘਨ ਨਾ ਲੱਗੇ। ਸੋ ਇਸ ਕਰਕੇ ਮਹਾਂਪੁਰਸ਼ ਬਾਰ ਬਾਰ ਹਾਕਾ ਮਾਰਦੇ ਨੇ, ਉਹ ਪ੍ਰੇਮੀਓ ਸੁਣੋ ਸਾਡੀ ਗੱਲ, ਤੁਸੀਂ ਆਏ ਹੋ ਨਾਮ ਜਪਣ ਵਾਸਤੇ, ਗੁਰਸੇਵਾ ਤੇ ਭਗਤ ਕਮਾਈ, ਤਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜਾ ਕੀਸੇ, ਭਜੋ ਗੋਬਿੰਦ ਭੂਲ ਮਤ ਜਾਓ, ਮਨ ਜਨਮ ਕਹਿ ਹੀ ਲਓ। ਦੇਖਿਓ ਕਿਤੇ ਭੁੱਲ ਨਾ ਜਾਇਓ, ਤੁਹਾਡੇ ਸਵਾਸ ਬੜੇ ਕੀਮਤੀ ਨੇ, ਜਿਹਨਾਂ ਦਾ ਕੋਈ ਮੁੱਲ ਨਹੀਂ ਪਾ ਸਕਿਆ ਅੱਜ ਤੱਕ ਦੁਨੀਆਂ 'ਚ। ਇੱਕ ਸਵਾਸ ਦੇ ਅੰਦਰ ਜੇ ਵਾਹਿਗੁਰੂ ਯਾਦ ਰਹਿ ਜਾਵੇ, ਸਿਰਫ ਇੱਕ ਸਵਾਸ 'ਚ ਕਹਿ ਹੋ ਜਾਵੇ ਵਾਹਿਗੁਰੂ, ਅੰਤ ਦਾ ਹੋਵੇ ਸਵਾਸ, ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ,